ਹਰ ਇੱਕੋ ਦਾਤਾ। ਹਰ ਇੱਕੋ ਦਾਤਾ, ਸਭ ਜਗ ਫਿਰ ਮੈਂ ਦੇਖੇ, ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਹਰ ਇੱਕੋ ਦਾਤਾ, ਸਭ ਜਗ ਫਿਰ ਮੈਂ ਸਭ ਜਗ ਫਿਰ ਮੈਂ ਦੇਖਿਆ, ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਹਰ ਇੱਕੋ ਦਾਤਾ। ਹਰ ਮਨ ਵਸੈ ਨਿਰਗਰ ਗਰ ਮਗਰ ਰੇ ਪਾਰ ਗਰ ਸਪਾਮ ਗੁਰ ਸ਼ਬਦੀ। ਹਰ ਮਨ ਵਸੈ ਹਰ ਸਹਿਜੇ ਜਾਤਾ, ਸਭ ਜਗ ਫਿਰ ਮੈਂ ਦੇਖਿਆ, ਸਭ ਜਗ ਫਿਰ ਮੈਂ ਦੇਖਿਆ, ਹਰ ਇੱਕੋ ਦਾਤਾ, ਹਰ ਇੱਕੋ। अंदरों तृष्णा अग्नि बुझी अंदरों तृष्णा अग्नि बुझी हर अमृत सर नाता अमृतसर नाता हरे को दाता सब जग फिर मैं देखे सब जग फिर मैं फिर मैं देखिया हर एक को दाता रहयो संत हो टोल साध बहुतेरे डिठे सन्यासी तपसिया मुखो ए पंडित मिठे वर्ष एक हो फिरयो न परचो लायो हर एक को दाता सतगुर कह हो सद बल जाया प्रगट मार्ग जिन कर दिखलाया हर एक को दाता कर चरण अमृत सिखा पिलाया इको दाता चारे पैर धरम दे चार वरन एक वरन कराया इको दाता बाबे तारे चार चक इको दाता तारे चार चक नौ खंड प्रतिमी सच्चा डोवा हर इको दाता पातशाह दा जीवन गुरसिखी मार्ग ਗੁਰੂ ਨਾਨਕ ਪਾਤਸ਼ਾਹ ਨੇ ਦੁਨੀਆ ਦੇ ਅੰਦਰ ਇੱਕ ਐਸਾ ਪੰਥ ਚਲਾਇਆ, ਐਸਾ ਰਾਹ ਦੱਸਿਆ ਜੋ ਕਿ ਦੁਨੀਆ ਦੇ ਧਰਮਾਂ ਤੋਂ ਅਜੋਕਾ ਸੀ, ਇੱਕ ਨਿਰਾਲਾ ਮਾਰਗ ਹੈ ਅਤੇ ਇੱਕ ਬੜੀ ਖੂਬਸੂਰਤ ਇੱਕ ਰਹੱਸਮਈ ਗੱਲ। ਚਾਰ ਵਰਣ ਇੱਕ ਵਰਣ ਵਰਣ ਹੋਏ, ਪੈਰੀ ਪਵਣਾ ਜਗ ਵਰਤਾ, ਯਾਨੀ ਚਾਰ ਵਰਣਾਂ ਨੂੰ ਇੱਕ ਵਰਣ ਕਰ, ਐਸੀ ਗੱਲ ਕਿਸੇ ਹੋਰ ਧਰਮ ਵਿੱਚ ਨਹੀਂ ਮਿਲਦੀ। ਅਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਹਜ਼ੂਰ ਨੇ 10 ਰੂਪ ਧਾਰਨ ਕੀਤੇ। ਕਿਸ ਵਾਸਤੇ? ਕਿਉਂਕਿ ਜੀਵਨ ਇੱਕ ਅਸੂਲ ਹੈ, ਧਰਮ ਅਸੂਲ ਹੈ, ਤਾਂ ਇਹਨਾਂ ਅਸੂਲਾਂ ਨੂੰ ਹਜ਼ੂਰ ਪਾਤਸ਼ਾਹ ਨੇ ਜ਼ਾਹਿਰ ਕੀਤਾ, ਦੱਸਿਆ, ਇੱਕ ਮੁਕੰਮਲ ਇਨਸਾਨੀ ਤਸਵੀਰ ਬਣਾਈ ਹਜ਼ੂਰ ਪਾਤਸ਼ਾਹ ਨੇ। ਕਿਉਂਕਿ ਜੀਵਨ ਜੋ ਧਾਰਮਿਕ ਜੀਵਨ ਹੈ, ਕਿਉਂਕਿ ਤੁਸੀਂ ਦੇਖਦੇ ਹੋ ਹੋਰ ਧਰਮਾਂ ਦੇ ਅੰਦਰ ਕਿ ਪਹਿਲੇ ਤਾਂ ਇਹ ਬਹੁਤ ਵਡਿਆਈ ਸਿੱਖ ਧਰਮ ਦੇ ਅੰਦਰ ਕਿ ਇੱਕ ਬਾਟੇ ਨੂੰ ਊਚ ਨੀਚ ਨਹੀਂ ਸਮਝਿਆ, ਬਾਟੇ ਨੂੰ ਸਾਰਿਆਂ ਦਾ ਮੂੰਹ ਲਵਾ ਦਿੱਤਾ। ਬਹੁਤ ਵਡੱਪਣ ਹੈ, ਬਹੁਤ ਉੱਚਤਾਈ ਹੈ ਇਸ ਧਰਮ ਦੇ ਅੰਦਰ। ਇੱਥੇ ਹੀ ਬਸ ਨਹੀਂ, ਜੋ ਇਖਲਾਕੀ ਇਨਸਾਨੀ ਇੱਕ ਆਦਮੀਅਤ ਦੀ ਤਸਵੀਰ ਸੀ, ਜੋ ਧਰਮ ਦੇ ਅਸੂਲ ਹਨ, ਧਾਰਮਿਕ ਜੀਵਨ ਹੈ, ਧਾਰਮਿਕ ਜ਼ਿੰਦਗੀ ਹੈ, ਹਜ਼ੂਰ ਪਾਤਸ਼ਾਹ ਨੇ 10 ਰੂਪ ਧਾਰਨ ਕਰਕੇ ਇਹਨਾਂ ਵਿੱਚ ਅਸੂਲਾਂ ਨੂੰ ਦਰਸਾਇਆ। ਗੁਰੂ ਨਾਨਕ ਪਾਤਸ਼ਾਹ ਨੇ ਇਸ ਤਸਵੀਰ ਦਾ ਆਕਾਰ, ਇਸਨੂੰ ਅੰਕਿਤ ਕੀਤਾ, ਇਸਦਾ ਰੂਪ ਬਣਾਇਆ, ਇਸਦਾ ਖਾਕਾ ਬਣਾਇਆ ਹਜ਼ੂਰ ਪਾ ਗੁਰੂ ਨਾਨਕ ਪਾਤਸ਼ਾਹ ਨੇ। ਤਾਂ ਲੋੜ ਪਈ ਇਸ ਤਸਵੀਰ ਦੇ ਅੰਦਰ ਹੁਣ ਰੰਗ ਭਰ ਕੇ, ਇਸ ਤਸਵੀਰ ਨੂੰ ਮੁਕੰਮਲ ਸਾਕਸ਼ਾਤ ਬਣਾਇਆ, ਸਾਕਸ਼ਾਤ ਰੂਪ ਦਿੱਤਾ ਜਾਵੇ। ਗੁਰੂ ਨਾਨਕ ਪਾਤਸ਼ਾਹ ਨੇ ਇਸ ਤਸਵੀਰ ਨੂੰ, ਆਦਮੀਅਤ ਦੀ ਤਸਵੀਰ ਨੂੰ ਆਂਕਿਆ ਅਤੇ ਇਸ ਵਿੱਚ ਰੰਗ ਭਰਿਆ ਸੇਵਾ ਦਾ, ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਨੇ। ਇੱਕ ਰੰਗ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਨੇ ਭਰਿਆ ਸੇਵਾ ਦਾ, ਹੁਕਮ ਮੰਨਣ ਦਾ। ਆਪ ਤੱਕਦੇ ਹੋ ਇਤਿਹਾਸਿਕ ਘਟਨਾ ਆਪਦੇ ਸਾਹਮਣੇ ਕਿ ਦਲਦਲ ਵਿੱਚ, ਚਿੱਕੜ ਵਿੱਚ ਹਜ਼ੂਰ ਪਾਤਸ਼ਾਹ ਨੇ ਪਿਆਲਾ ਸੁੱਟ ਆਪਣੇ ਸਪੁੱਤਰ ਨੂੰ ਹੁਕਮ ਕੀਤਾ, ਮਗਰ ਸਪੁੱਤਰ ਨੇ ਅੱਗੋਂ ਜਵਾਬ ਦਿੱਤਾ ਕਿ ਕਮਾਲ ਹੈ ਪਿਤਾ ਜੀ, ਹੁਣ ਤੁਸੀਂ ਉਮਰ ਤੋਂ ਜ਼ਿਆਦਾ ਹੋ ਗਏ ਹੋ, ਇਸਤਰੀ ਦੀਆਂ ਗੱਲਾਂ ਨਾ ਕਰੋ, ਚਿੱਕੜ ਵਿੱਚ ਮੈਨੂੰ ਪਵਾੜਦੇ ਹੋ। ਹੁਕਮ ਕੀਤਾ ਲੈਣੇ ਨੂੰ ਹਜ਼ੂਰ ਪਾਤਸ਼ਾਹ ਨੇ ਅਤੇ ਕਿਹਾ ਪਾਤਸ਼ਾਹ ਜੋ ਹੁਕਮ ਹੈ ਕਿਰਪਾ ਕਰੋ, ਮੈਂ ਹੁਕਮ 'ਤੇ ਹੁਕਮ ਮੰਨਣ ਵਿੱਚ ਪੂਰਾ ਉਤਰ ਸਕਾਂ। ਚਿੱਕੜ ਵਿੱਚ ਵੜ ਕੇ ਉਸ ਪਿਆਲੇ ਨੂੰ ਕੱਢ ਦਿੱਤਾ। ਤਾਂ ਹੁਕਮ ਮੰਨਣ ਦਾ ਇਹ ਰੰਗ ਇਨਸਾਨੀ ਤਸਵੀਰ ਦੇ ਅੰਦਰ ਗੁਰੂ ਅੰਗਦ ਦੇਵ ਮਹਾਰਾਜ ਪਾਤਸ਼ਾਹ ਨੇ ਭਰਿਆ। ਤਾਂ ਤੀਸਰਾ ਰੰਗ ਇਸ ਤਸਵੀਰ ਦੇ ਅੰਦਰ ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ, ਜੋ ਕਿ ਸੰਸਾਰ ਦੇ ਅੰਦਰ ਬਹੁਤ ਇੱਕ ਅਦੁੱਤੀ ਦੇਣ ਹੈ ਇਸ ਤੀਸਰੇ ਪਾਤਸ਼ਾਹ, ਤੀਸਰੇ ਗੁਰੂ ਨਾਨਕ ਦੇ। ਔਰਤ ਨੂੰ ਇਤਨਾ ਹੀਣ, ਇਤਨਾ ਨੀਵਾਂ ਦਿਖਾਇਆ ਗਿਆ, ਇੱਥੋਂ ਤੱਕ ਕਿ ਔਰਤ ਨੂੰ ਪੈਰ ਦੀ ਜੁੱਤੀ ਵੀ ਕਿਹਾ ਗਿਆ, ਸ਼ਾਸਤਰਾਂ ਦੇ ਅੰਦਰ ਐਸਾ ਆਇਆ ਹੈ। ਅਖੀ ਚਿਤ ਜੰਮੇ ਰਾਜਾਨ, ਕਿਉਂਕਿ ਇਹ ਵੀ ਤਾਂ ਇੱਕ ਇਨਸਾਨੀ ਅਸੂਲ ਹੈ ਨਾ, ਧਾਰਮਿਕ ਅਸੂਲ ਹੈ, ਜਿਸ ਨੂੰ ਦੁਨੀਆ ਛੱਡ ਗਈ, ਜਿਸ ਨੂੰ ਅਪਣਾਇਆ ਨਹੀਂ। ਤਾਂ ਤੀਸਰੇ ਪਾਤਸ਼ਾਹ ਨੇ ਇਸ ਦੇ ਅੰਦਰ ਔਰਤ ਨੂੰ ਬਰਾਬਰਤਾ ਦਿੱਤੀ, ਸਭ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਜਾਣ ਕੇ ਉਸਨੂੰ ਪੂਜਨੀਕ ਬਣਾਇਆ ਤੀਸਰੇ ਪਾਤਸ਼ਾਹ ਨੇ। ਤਾਂ ਚੌਥੇ ਪਾਤਸ਼ਾਹ ਨੇ ਇਸ ਤਸਵੀਰ ਦੇ ਅੰਦਰ ਰੰਗ ਭਰਿਆ ਕਿ ਜਿੱਥੇ ਤੂੰ ਬੈਠਦਾ ਹੈ, ਜਿੱਥੇ ਬੈਠ ਕੇ ਮਨੁੱਖ ਨੂੰ ਆਪਣੇ ਜੀਵਨ ਵਾਸਤੇ ਕੋਈ ਰਸਤਾ ਮਿਲਦਾ ਹੈ, ਕੋਈ ਸਬਕ ਮਿਲਦਾ, ਕੋਈ ਲੈਸਨ ਮਿਲਦਾ ਹੈ, ਉੱਥੇ ਤੂੰ ਗੁਰਦੁਆਰੇ ਬਣਾ, ਧਰਮ ਮੰਦਰ ਬਣਾ, ਤਾਂ ਕਿ ਮਨੁੱਖ ਉੱਥੇ ਬੈਠ ਕੇ ਉਸ ਅਕਾਲ ਪੁਰਖ ਦੀ, ਉਸ ਕਰਤੇ ਦੀ ਗੱਲ, ਕੋਈ ਸਿੱਖਿਆ ਲੈ ਸਕੇ। ਹਜ਼ੂਰ ਪਾਤਸ਼ਾਹ ਨੇ ਹਰਿਮੰਦਰ ਸਾਹਿਬ ਬਣਾਇਆ, ਗੁਰਦੁਆਰੇ ਬਣਾਉਣ ਦਾ, ਇੱਕ ਗੁਰੂ ਅਸਥਾਨ ਬਣਾਉਣ ਦਾ ਇੱਕ ਰੰਗ ਭਰਿਆ ਇਸ ਤਰਫੀਜ਼ੇ ਦੇ ਅੰਦਰ। ਤਾਂ ਇੱਥੇ ਹੀ ਬਸ ਨਹੀਂ, ਪੰਜਵਾਂ ਰੰਗ ਇਸ ਤਸਵੀਰ ਦੇ ਅੰਦਰ ਐਸਾ ਹੈ ਕਿ ਜੇਕਰ ਤੂੰ ਦੇਖੇ ਕਿ ਬੇਸਹਾਰਿਆਂ ਦਾ ਕੋਈ ਸਹਾਰਾ ਨਹੀਂ, ਜ਼ੁਲਮ ਪ੍ਰਬਲ ਹੋ ਰਿਹਾ ਹੈ, ਅਤੇ ਜੇਕਰ ਤੈਨੂੰ ਆਪਣੇ ਪ੍ਰਾਣਾਂ ਦੀ ਆਹੂਤੀ ਵੀ ਦੇਣੀ ਪਏ ਤਾਂ ਕਦੇ ਗੁਰੇਜ ਨਾ ਕਰੀਂ। ਪੰਚਮ ਪਾਤਸ਼ਾਹ ਨੇ ਆਪਣੇ ਪ੍ਰਾਣਾਂ ਦੀ, ਆਪਣੇ ਪ੍ਰਾਣਾਂ ਦਾ ਬਲੀਦਾਨ ਦੇ ਕੇ ਇਸ ਦੇ ਅੰਦਰ ਕਿ ਬਹੁਤ ਖੂਬਸੂਰਤ, ਬਹੁਤ ਗਹਿਰਾ ਰੰਗ ਭਰ ਦਿੱਤਾ। ਇਹ ਸੀ ਪੰਜਵਾਂ ਰੰਗ ਇਸ ਤਸਵੀਰ ਦੇ ਅੰਦਰ। ਤਾਂ ਛੇਵਾਂ ਰੰਗ ਸੀ ਤੇਰੇ ਅੰਦਰ ਕਿਤੇ ਸਿਮਰਨ ਕਰਦਿਆਂ ਬੁੱਝ ਦਿਲੀ ਨਾ ਆ ਜਾਵੇ, ਬੁੱਝ ਦਿਲ ਨਾ ਹੋ ਜਾਵੇ ਤੂੰ। ਅਤੇ ਭਗਤੀ ਅਤੇ ਸ਼ਕਤੀ ਦਾ ਛੇਵਾਂ ਰੰਗ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਨੇ ਇਸ ਤਸਵੀਰ ਦੇ ਅੰਦਰ ਭਰਿਆ। ਤੋ ਸੱਤਵਾਂ ਰੰਗ ਸਹਿਜਤਾ ਦਾ। ਇਹ ਸਾਰੇ ਗੁਣ ਹੁੰਦੇ ਆ ਗੁਰੂ ਹਰਿਰਾਜ ਸਾਹਿਬ ਮਹਾਰਾਜ ਪਾਤਸ਼ਾਹ ਨੇ ਪੜ੍ਹਿਆ। ਅੱਠਵਾਂ ਰੰਗ ਜੋ ਕਿ ਦੁਨੀਆਂ ਦੇ ਅੰਦਰ ਕੁਝ ਐਸਾ ਖਿਆਲ ਸੀ ਕਿ ਬਾਲ ਅਵਸਥਾ ਵਿੱਚ ਕੋਈ ਗੁਰੂ ਨਹੀਂ ਹੋ ਸਕਦਾ। ਤੋ ਆਪ ਇਤਿਹਾਸ ਤੋਂ ਵਾਕਫ ਹੋ ਕਿ 9 ਸਾਲ ਦੀ ਉਮਰ ਦੇ ਅੰਦਰ ਦੁੱਖ ਹਰਤਾ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਪਾਤਸ਼ਾਹ, ਜਿਨ੍ਹਾਂ ਨੇ ਇੱਕ ਗੁੰਗੇ ਅਤੇ ਇੱਕ ਜਟਿਲ ਮਨੁੱਖ ਦੇ ਸਿਰ 'ਤੇ ਛੜੀ ਰੱਖ ਕੇ ਗੀਤਾ ਦੇ ਅਰਥ ਕਰਵਾ ਦਿੱਤੇ। ਤੋ 9ਵਾਂ ਰੰਗ ਇਸ ਤਸਵੀਰ ਦੇ ਅੰਦਰ ਵੈਰਾਗ ਦਾ ਕਿ ਮਨੁੱਖ ਤੂੰ ਹਰ ਵਕਤ ਮਨ ਦੇ ਅੰਦਰ ਇੱਕ ਐਸਾ ਵੈਰਾਗ ਰੱਖਣਾ ਹੈ ਤਾਂ ਕਿ ਵੈਰਾਗ ਦੇ ਨਾਲ ਤੈਨੂੰ ਆਪਣਾ ਅੰਤਮ ਸਮਾਂ ਯਾਦ ਰਹੇ। ਅੰਤਮ ਸਮਾਂ ਜਿਸ ਮਨੁੱਖ ਨੂੰ ਯਾਦ ਹੋਵੇਗਾ, ਇਹ ਅਕਸਰ ਤੁਸੀਂ ਲਿਖਿਆ ਵੇਖਦੇ ਹੋ, ਈਸ਼ਵਰ ਔਰ ਮੌਤ ਕੋ ਸਦਾ ਯਾਦ ਰੱਖੋ। ਹਜ਼ੂਰ ਪਾਤਸ਼ਾਹ ਨੇ ਇੱਕ ਬਹੁਤ ਅਹਿਮ ਇੱਕ ਖਾਸ ਰੰਗ ਭਰ ਦਿੱਤਾ ਇਸ ਤਸਵੀਰ ਦੇ ਅੰਦਰ ਕਿ ਹੇ ਮਨੁੱਖ ਤੂੰ ਆਪਣੇ ਅੰਤਮ ਸਮੇਂ ਨੂੰ ਹਰ ਪਲ ਹਰ ਛਿਨ ਹਰ ਵਕਤ ਆਪਣੇ ਸਵਾਸ ਸਵਾਸ ਕਰਕੇ ਇਸ ਗੱਲ ਨੂੰ ਯਾਦ ਰੱਖ ਕਿ ਤੂੰ ਅੰਤਮ ਤੇਰਾ ਅੰਤ ਕੀ ਹੈ, ਤੇਰੀ ਮੌਤ ਹੋਣੀ ਹੈ, ਤੂੰ ਬਿਨਸਣਾ ਹੈ, ਤੂੰ ਖਤਮ ਹੋ ਜਾਣਾ ਹੈ। ਤੋਂ ਵੈਰਾਗ ਦਾ ਰੰਗ ਨਾਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਇਹ 9ਵਾਂ ਰੰਗ ਪਾਇਆ ਇਹ ਤਸਵੀਰ ਦੇ ਅੰਦਰ। ਤੋਂ ਤਸਵੀਰ ਤਿਆਰ ਹੋ ਗਈ। ਜਦੋਂ ਇਹ ਤਸਵੀਰ ਤਿਆਰ ਹੋਈ, ਇਹ ਇਨਸਾਨੀ ਜੀਵਨ ਦੇ ਅੰਦਰ ਧਾਰਮਿਕ ਜੀਵਨ ਦੇ ਅੰਦਰ ਇੱਕ ਅਸੂਲ ਨੇ, ਜਿਸ ਜੀਵਨ ਵਿੱਚ ਅਸੂਲ ਨਹੀਂ ਸਮਝੋ ਕਿ ਉਹ ਜੀਵਨ ਹਲੇ ਮੁਕੰਮਲ ਨਹੀਂ ਹੋਇਆ। ਤੋ ਜਦੋਂ ਇਹ ਤਸਵੀਰ ਤਿਆਰ ਹੋਈ ਤੋ ਇਸਨੂੰ ਲੋੜ ਪਈ ਫਰੇਮ ਕਰਨ ਦੀ। ਤੋ ਕਲਗੀਧਰ ਪਾਤਸ਼ਾਹ ਨੇ ਇਸਨੂੰ ਰਹਿਤਾਂ ਦੇ ਕੇ ਫਰੇਮ ਕਰ ਦਿੱਤਾ। ਇਹ ਤਿਆਰ ਹੋ ਕੇ ਹੁਣ ਤਸਵੀਰ, ਇਨਸਾਨੀ ਤਸਵੀਰ, ਆਦਮੀਅਤ ਦੀ ਇਹ ਝਲਕ ਇਸ ਤਸਵੀਰ ਵਿੱਚੋਂ ਦੇਖ ਸਕਦੇ ਹੋ। ਹਜ਼ੂਰ ਪਾਤਸ਼ਾਹ ਨੇ ਇਹ 10 ਜਾਮੇ ਧਾਰਨ ਕਰਕੇ ਇਸ ਤਸਵੀਰ ਨੂੰ ਖਾਕਾ ਬਣਾਇਆ, ਰੰਗ ਭਰੇ, ਮੁਕੰਮਲ ਕੀਤਾ ਅਤੇ ਕਲਗੀਧਰ ਪਾਤਸ਼ਾਹ ਨੇ 4 ਰਹਿਤਾਂ ਅੰਮ੍ਰਿਤ ਛਕਾ ਕੇ ਇਸਨੂੰ ਫਰੇਮ ਕਰ ਦਿੱਤਾ। ਤਾਂ ਹੁਣ ਲੋੜ ਪਈ ਇਸਨੂੰ ਟੰਗਣ ਦੀ। 10 ਪਾਤਸ਼ਾਹ ਨੇ ਇਸ ਤਸਵੀਰ ਨੂੰ ਤਿਆਰ ਕੀਤਾ, ਜਿਸਦੇ ਵਿੱਚ ਸ਼ਹੀਦੀ ਹੈ, ਬਲੀਦਾਨ ਹੈ, ਸਰਵਨ ਸਦਾਨ ਹੈ, ਜਿੱਥੇ ਹਜ਼ੂਰ ਪਾਤਸ਼ਾਹ ਨੇ ਜ਼ੁਲਮ ਨੂੰ ਖਤਮ ਕਰਨ ਵਾਸਤੇ ਮੈਦਾਨੇ ਜੰਗ ਵਿੱਚ ਜੂਝੇ ਹਨ, ਤਲਵਾਰ ਚੁੱਕੀ, ਸਾਰੇ ਰੰਗ ਭਰ ਕੇ ਇਸ ਤਸਵੀਰ ਨੂੰ ਫਰੇਮ ਕੀਤਾ ਅਤੇ ਟੰਗਣ ਦੀ ਲੋੜ ਪਈ ਤਾਂ ਹਜ਼ੂਰ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਇਸ ਤਸਵੀਰ ਨੂੰ ਟੰਗ ਦਿੱਤਾ। ਜਦੋਂ ਇਹ ਤਸਵੀਰ ਗੁਰੂ ਗ੍ਰੰਥ ਸਾਹਿਬ ਨਾਲ ਟੰਗੀ ਗਈ ਤਾਂ ਦੁਨੀਆਂ ਨੇ ਇਸ ਤਸਵੀਰ ਤੋਂ ਹੀ ਕੋਈ ਸਿੱਖਿਆ ਲਈ, ਇਸਦੇ ਰੰਗਾਂ ਤੋਂ ਕੋਈ ਰੰਗ ਆਪਣੇ ਜੀਵਨ ਵਿੱਚ ਭਰਿਆ। ਕਿਉਂਕਿ ਗੁਰਸਿੱਖ ਦਾ ਜੀਵਨ ਤਾਂ ਇੱਕ ਰਸਤਾ ਹੈ ਨਾ, ਜੋ ਗੁਰਸਿੱਖ ਜਿਸ ਰਸਤੇ ਤੋਂ ਲੰਘ ਜਾਂਦਾ ਉੱਥੇ ਇੱਕ ਐਸਾ ਰਸਤਾ ਬਣ ਜਾਂਦਾ ਜਿਸ ਤੋਂ ਕੋਈ ਲੰਘਦਾ ਹੈ ਉਸਨੂੰ ਸੁੱਖ ਮਿਲ ਜਾਂਦਾ ਹੈ। ਕਿਸੇ ਨੇ ਕਿਹਾ ਹੈ, ਜੇ ਮਾਨਾ ਕਿ ਜਹਾਂ ਕੋ ਗੁਲਸ਼ਨ ਨਾ ਕਰ ਸਕੇ, ਜੇ ਮਾਨਾ ਕਿ ਜਹਾਂ ਕੋ ਗੁਲਸ਼ਨ ਨਾ ਕਰ ਸਕੇ, ਖਾਰ ਤੋਂ ਚੁਣਤੇ ਰਹੇ ਜਬ ਵੀ ਘਰ ਸੇ ਨਿਕਲੇ। ਇਹ ਠੀਕ ਹੈ ਕਿ ਮਨੁੱਖ ਸਾਰੇ ਜਹਾਨ ਨੂੰ, ਸਾਰੇ ਮਾਹੌਲ ਨੂੰ, ਆਪਣੇ ਆਸ ਪਾਸ ਦੀ ਪ੍ਰਕਿਰਤੀ ਨੂੰ ਗੁਲਸ਼ਨ ਨਹੀਂ ਬਣਾ ਸਕੀ, ਯਾਨੀ ਖੁਸ਼ਬੂਦਾਰ ਨਹੀਂ ਬਣਾ ਸਕੇ, ਉਸ ਮਾਹੌਲ ਨੂੰ ਸੁਖਾਵਾਂ ਨਹੀਂ ਕਰ ਸਕਿਆ, ਪਿਆਰਮਈ ਨਹੀਂ ਬਣਾ ਸਕਿਆ। ਮਗਰ ਜਿਸ ਰਸਤੇ ਤੋਂ ਮਨੁੱਖ ਆਪ ਨਿਕਲਦਾ ਉਸਨੂੰ ਤਾਂ ਘੱਟੋ ਘੱਟ ਸਾਫ਼ ਕਰਦਾ ਚਲਾ ਜਾਓ, ਮਗਰ ਐਸਾ ਨਹੀਂ ਹੁੰਦਾ। ਮਨੁੱਖ ਜਿਸ ਰਸਤੇ ਤੋਂ ਨਿਕਲਦਾ ਹੈ ਆਪਣੇ ਰਸਤੇ ਨੂੰ ਵੀ ਐਸਾ ਗੰਦਾ ਕਰਦਾ ਚਲਾ ਜਾਂਦਾ ਹੈ ਕਿ ਮਨੁੱਖ ਉਸ ਰਸਤੇ 'ਤੇ ਜਾਣ ਨੂੰ ਦਿਲ ਨਹੀਂ ਕਰਦਾ। ਤੋ ਕਹਿੰਦੇ ਹਨ, ਹੇ ਮਨੁੱਖ ਘੱਟੋ ਘੱਟ ਜੇ ਤੂੰ ਗੁਲਸ਼ਨ ਦੇ ਅੰਦਰ ਖੁਸ਼ਬੂ ਨਹੀਂ ਪੈਦਾ ਕਰ ਸਕਦਾ, ਤੇਰਾ ਜੀਵਨ ਖੁਸ਼ਬੂ ਨਹੀਂ ਬਣ ਸਕਦਾ, ਅਤੇ ਘੱਟੋ ਘੱਟ ਆਪਣੇ ਹੀ ਉਸ ਰਸਤੇ ਨੂੰ ਸਾਫ਼ ਕਰ ਲਏ ਜਿੱਥੋਂ ਸ਼ਾਇਦ ਕੋਈ ਮਨੁੱਖ ਨਿਕਲੇ, ਅਤੇ ਉਸ ਰਸਤੇ ਨੂੰ ਤੇਰੀ ਯਾਦ ਆ ਜਾਵੇ ਕਿ ਸ਼ਾਇਦ ਇੱਥੋਂ ਕੋਈ ਐਸਾ ਮਨੁੱਖ ਨਿਕਲਿਆ ਹੈ ਜੋ ਇਸ ਰਸਤੇ ਤੋਂ ਕਿਸੇ ਦੇ ਨਿਕਲਣ ਵਾਸਤੇ ਕੰਢੇ ਚੁੱਕਦਾ ਚਲਾ ਗਿਆ ਹੈ। ਤੋ ਆਓ, ਗੁਰੂ ਨਾਨਕ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਿਰਨ, ਇਤਿਹਾਸ ਸਾਡਾ ਜੀਵਨ ਹੈ, ਕਹਾਣੀਆਂ ਸਾਡੀ ਸੁੱਤੀ ਹੋਈ ਜ਼ਿੰਦਗੀ ਦੀ ਚੁੰਮਣ ਤਾਂ ਕਿ ਮਨੁੱਖ ਜੀਵਨ ਕਰਕੇ ਜਾਗ ਸਕੇ। ਗੁਰੂ ਨਾਨਕ ਪਾਤਸ਼ਾਹ ਦੀ ਇਹ ਬਣਾਈ ਤਸਵੀਰ, ਖਾਲਸਾ ਮੇਰੋ ਰੂਪ ਹੈ ਖਾਸ, ਇਹ ਗੁਰੂ ਨਾਨਕ ਪਾਤਸ਼ਾਹ ਨੇ ਇਹ ਗੱਲ ਸ਼ੁਰੂ ਕੀਤੀ ਅਤੇ ਕਲਗੀਧਰ ਪਾਤਸ਼ਾਹ ਦੀ ਪੁੱਤਰ ਰਸਨਾ ਤੋਂ ਇਹ ਗੱਲ ਆਈ ਬਾਹਰ। ਇਸ ਤਸਵੀਰ ਨੂੰ ਅਸੀਂ ਪਹਿਚਾਨੀਏ ਕਿ ਇਹ ਰੂਪ ਕੀ ਹੈ। ਇਸ ਰੂਪ ਨੂੰ ਬਣਾਉਣ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ 10 ਰੂਪਾਂ ਦੇ ਵਿੱਚ ਕੀ ਕੀ ਬਲੀਦਾਨ ਦੇ, ਕੀ ਕੀਮਤ ਦਿੱਤੀ ਇਸਦੀ। ਤੋ ਜਦੋਂ ਸਾਡੇ ਮਨ ਦੇ ਅੰਦਰ ਇਹ ਐਸਾ ਵਿਸ਼ਵਾਸ ਪੈਦਾ ਹੋ ਜਾਵੇਗਾ, ਇਹ ਇੱਕ ਲਾਲਸਾ, ਇੱਕ ਲਟਕ ਪੈਦਾ ਹੋ ਜਾਵੇ ਕਿ ਹਜ਼ੂਰ ਪਾਤਸ਼ਾਹ ਇਸ ਤਸਵੀਰ ਨੂੰ ਜੋ ਕਿ ਮਨੁੱਖ ਛੱਡ ਚੁੱਕਿਆ ਹੈ, ਜਿਸ ਤਸਵੀਰ ਨੂੰ ਬਣਾਉਣ ਵਾਸਤੇ ਤੂੰ ਇਤਨਾ ਕੁਛ ਇਤਨਾ ਬਲੀਦਾਨ ਦਿੱਤਾ, ਇਤਨੀ ਕੀਮਤ ਦਿੱਤੀ, ਅਸੀਂ ਅਕਿਰਤ ਕਰਨ ਇਸ ਤਸਵੀਰ ਨੂੰ ਆਪਣੇ ਰੂਪ ਨੂੰ ਛੱਡ ਗਏ, ਅਤੇ ਕਿਰਪਾ ਕਰ ਤੇਰੇ ਇਸ ਪ੍ਰਕਾਸ਼ ਉਤਸਵ 'ਤੇ ਸਾਡੀ ਅਰਦਾਸ ਕਬੂਲ ਕਰਕੇ ਆਪਣੀਆਂ ਖੁਸ਼ੀਆਂ, ਆਪਣੀ ਖੁਸ਼ੀ ਦਾ ਕੋਈ ਕਿਣਕਾ ਸਾਡੇ ਜੀਵਨ, ਸਾਡੇ ਦਾਮਨ ਵਿੱਚ ਸੁੱਟ ਦੇ। ਅਤੇ ਅਸੀਂ ਫਿਰ ਉਸ ਤਸਵੀਰ ਵਿੱਚ, ਆਪਣੇ ਜੀਵਨ ਵਿੱਚ ਉਹ ਰੰਗ ਭਰ ਸਕੀਏ ਜੋ ਜੋ ਤੂੰ ਆਪਣੇ ਦਸ ਰੂਪ ਧਾਰਨ ਕਰਕੇ ਇਹ ਰੰਗ ਪੈਦਾ ਕੀਤੇ ਸਨ। ਆਓ ਅਖੀਰ ਵਿੱਚ, ਕਿਉਂਕਿ ਇਹੀ ਇੱਕ ਐਸਾ ਧਰਮ ਹੈ ਜਿਸ ਦੇ ਅੰਦਰ ਇਹ ਮੁਕੰਮਲ ਅਸੂਲ ਆਦਮੀਅਤ ਦੇ ਮਿਲਦੇ ਹਨ, ਅਤੇ ਇਹ ਭਰੇ ਗੁਰੂ ਨਾਨਕ ਪਾਤਸ਼ਾਹ ਨੇ ਅਸੂਲ ਬਣਾਏ, ਇਸ ਤਸਵੀਰ ਦੇ ਅੰਦਰ ਐਸੇ ਰੰਗ ਭਰੇ। ਆਓ ਅਸੀਂ ਵੀ ਅਰਦਾਸ ਕਰੀਏ, ਗੁਰ ਕਿਰਪਾ ਕਰੇ ਸਾਡੇ ਜੀਵਨ ਦੇ ਅੰਦਰ ਇਹ ਰੰਗ ਭਰ ਕੇ ਇੱਕ ਮੁਕੰਮਲ ਤਸਵੀਰ ਬਣ ਸਕੇ। ਸਭ ਜਗ ਫਿਰ ਮੈਂ ਦੇਖਿਆ, ਸਭ ਜਗ ਫਿਰ ਮੈਂ ਦੇਖਿਆ, ਹਰ ਇੱਕ ਦਾਤਾ, ਹਰ ਇੱਕ ਦਾਤਾ, ਸਭ ਜਗ ਫਿਰ।